ਉਹਨਾਂ ਦਾ ਲੋਕ ਤੇ ਪਰਲੋਕ ਵੀ ਸਵਾਰ ਦਿੰਦੇ। ਜਿਉਂ ਤੂੰ ਰੱਖ ਹੈ ਤਿਉਂ ਰਹਾਂ ਹਰ ਨਾਮ ਆਧਾਰਾ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਮੈਨੂੰ ਤੇਰੇ ਨਾਮ ਦਾ ਆਸਰਾ ਹੈ, ਜਿਵੇਂ ਤੂੰ ਮੈਨੂੰ ਰੱਖੇ ਮੈਂ ਉਸੇ ਤਰ੍ਹਾਂ ਹੀ ਰਹਿਣਾ ਹਾਂ। ਅੰਤ ਸਿਖਾਈ ਪਾਇਆ ਜਨ ਮੁਕਤ ਦੁਆਰਾ। ਹਜ਼ੂਰ ਕਹਿੰਦੇ ਨੇ ਅੰਤ ਦੇ ਸਮੇਂ ਜੋ ਸਿਖਾਈ ਸਹਾਇਤਾ ਕਰਨ ਵਾਲਾ ਹੈ, ਸੱਚਾ ਮਿੱਤਰ, ਉਹ ਹੈ ਵਾਹਿਗੁਰੂ ਦਾ ਨਾਮ। ਅੰਤ ਸਮੇਂ ਸਹਾਇਤਾ ਕਰਨ ਵਾਲਾ ਸੱਚਾ ਮਿੱਤਰ ਅਸੀਂ ਨਾਮ ਪ੍ਰਾਪਤ ਕਰ ਲਿਆ ਹੈ। ਜਨ ਮੁਕਤ ਦੁਆਰਾ ਸਾਡੇ ਜਨਾਂ ਦਾਸਾਂ ਲਈ ਇਹੀ ਇੱਕ ਮੁਕਤੀ ਦਾ ਦੁਆਰ ਹੈ, ਇੱਕ ਮੁਕਤੀ ਦਾ ਵਸੀਲਾ ਹੈ, ਇੱਕ ਮੁਕਤੀ ਦਾ ਸਾਧਨ ਹੈ, ਕਿਉਂਕਿ ਗੁਰਮਤ ਵਿੱਚ ਮੁਕਤੀ ਦਾ ਸਾਧਨ ਵਾਹਿਗੁਰੂ ਦੇ ਨਾਮ ਨੂੰ ਹੀ ਮੰਨਿਆ ਹੈ। ਅਤੇ ਜਿਹੜੇ ਬਾਕੀ ਹੋਰ ਕਈ ਧਰਮ ਨੇ ਉਹਨਾਂ ਨੇ ਗਿਆਨ ਨੂੰ ਮੁਕਤੀ ਦਾ ਸਾਧਨ ਮੰਨਿਆ, ਪਰ ਗੁਰਮਤ ਨੇ ਨਾਮ ਨੂੰ ਮੁਕਤੀ ਦਾ ਸਾਧਨ ਮੰਨਿਆ ਹੈ। ਕਲਮੈ ਰਾਮ ਨਾਮ ਸਾਰ, ਕਲਯੁੱਗ ਦੇ ਵਿੱਚ ਨਾਮ ਹੀ ਸਰਵੋਤਮ ਸਾਧਨ ਹੈ। ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਉਸ ਮੁਰਾਰੇ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਨਮ ਮਰਨ ਦੁੱਖ ਮੇਟਿਆ, ਜਨਮ ਤੇ ਮਰਨ ਦਾ ਵੱਡਾ ਦੁੱਖ ਮੇਟ ਦਿੱਤਾ ਹੈ। ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ। ਹਜ਼ੂਰ ਕਹਿੰਦੇ ਨੇ ਸਾਨੂੰ ਤੇ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਤੇ ਸਾਨੂੰ ਭਰੋਸਾ ਹੈ, ਸਾਨੂੰ ਵਿਸ਼ਵਾਸ ਹੈ, ਪੂਰਾ ਗੁਰ ਤਾਰੇ, ਸਾਨੂੰ ਪੂਰਾ ਗੁਰੂ ਪਰਮੇਸ਼ਰ ਤਾਰ ਦੇਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ, ਸਾਨੂੰ ਉਹ ਪੂਰਾ ਗੁਰੂ ਅਕਾਲ ਪੁਰਖ ਵਾਹਿਗੁਰੂ ਤਾਰ ਦੇਵੇਗਾ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਅਸ਼ਟਪਦੀਆਂ ਆਰੰਭ ਹੋਣ ਲੱਗੀਆਂ ਹਨ। ਆਪ ਸੰਗਤਾਂ ਉਹਨਾਂ ਦੀ ਵਿਚਾਰ ਸੁਣੋ। ਆਸਾ ਮਹੱਲਾ ਤੀਜਾ, ਅਸ਼ਟਪਦੀਆਂ ਕਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਸਤ ਬੇਦ ਸਿਮਰਤ ਸਰ ਤੇਰਾ, ਸੁਰ ਸ੍ਰੀ ਚਰਨ ਸਮਾਣੀ। ਆਸਾ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਪੱਲਿਆਂ ਦੀ ਬੰਸ਼ ਦੇ ਅਵਤੰਸ, ਜਿਨ੍ਹਾਂ ਦੀ ਮਹਿਮਾ ਪੱਟਾ ਨੇ ਬੜੀ ਸ਼ਾਨਦਾਰ ਲਿਖੀ ਹੈ। ਘਨ ਹਰ ਬੂੰਦ ਬਸਰੂ ਮਾਵਲ, ਕੁਸੁਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਪਲ ਉਨਹੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਕਰ ਦੂਜਾ ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਲੱਖਣਤਾ ਇਹ ਹੈ, ਹਜ਼ੂਰ ਨੇ ਆਮ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਹਨਾਂ ਵਿੱਚ ਸ਼ਬਦ ਦੇ ਅਖੀਰ ਦੇ ਉੱਤੇ ਨਾਨਕ ਨਾਮ ਦੀ, ਨਾਨਕ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਇਸ ਸ਼ਬਦ ਦੇ ਵਿੱਚ ਰਹਾਉ ਦੀ ਪੰਕਤੀ ਵਿੱਚ ਨਾਨਕ ਨਾਮ ਦੀ ਮੋਹਰ ਲਾਈ ਹੈ, ਅਖੀਰ ਤੇ ਨਹੀਂ। ਤਾਂ ਕਿ ਚਰਨ ਜਪੈ ਜਨ ਨਾਨਕ, ਬੋਲੇ ਅੰਮ੍ਰਿਤ ਬਾਣੀ ਰਹਾਉ, ਇਹ ਸਿਧਾਂਤਕ ਪੰਕਤੀ ਹੈ। ਇਹਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਮ ਬਾਣੀ ਦੇ ਪਿਆਰ ਦਾ ਇਜ਼ਹਾਰ ਕਰਦੇ ਹਨ। ਤਾਂ ਕਿ ਚਰਨ ਜਪੈ ਜਨ ਨਾਨਕ, ਦਾਸ ਨਾਨਕ ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਆਪ ਨੂੰ ਦਾਸ ਆਖਦੇ ਨੇ। ਤਾਂ ਕਿ ਚਰਨ ਜਪੈ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਜਪ ਰਿਹਾ ਹਾਂ। ਚਰਨਾਂ ਦੇ ਨਾਲ ਸੇਵਾ ਦਾ ਸੰਬੰਧ ਹੈ, ਜਪਣ ਦਾ ਸੰਬੰਧ ਨਾਮ ਦੇ ਨਾਲ ਹੈ, ਇਸ ਲਈ ਚਰਨ ਦਾ ਅਰਥ ਵੀ ਨਾਮ ਹੀ ਹੈ। ਚਿਤ ਚਰਨ ਨਾਮ, ਵਾਹਿਗੁਰੂ ਦੇ ਚਰਨ ਨਾਮ ਹੀ ਹੈ। ਤਾਂ ਕਿ ਚਰਨ ਜਪੈ ਜਨ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖੋ, ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਹਾਂ, ਅਤੇ ਨਾਲ ਹੀ ਬੋਲੇ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਵੀ ਉਚਾਰਨ ਕਰ ਰਿਹਾ ਹਾਂ। ਇੱਕ ਪਾਸੇ ਵਾਹਿਗੁਰੂ ਦਾ ਨਾਮ ਅਤੇ ਦੂਸਰੇ ਪਾਸੇ ਅੰਮ੍ਰਿਤ ਬਾਣੀ ਮੈਂ ਉਚਾਰਨ ਕਰ ਰਿਹਾ ਹਾਂ। ਸਾਸਤ ਬੇਦ ਸਿਮਰਤ ਸਰ ਤੇਰਾ ਸੁਰਸਰੀ ਚਰਨ ਸਮਾਣੀ। ਹੁਣ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ, ਸਾਸਤ ਬੇਦ ਸਿਮਰਤ ਸਰ ਤੇਰਾ। ਹੇ ਵਾਹਿਗੁਰੂ ਜੀ, ਜੋ ਤੇਰਾ ਸਰ ਸਰੋਵਰ ਹੈ, ਇੱਥੇ ਸਰ ਸਰੋਵਰ ਤੋਂ ਮੁਰਾਦ ਹੈ ਸਾਧ ਸੰਗਤ। ਇਹ ਸਾਧ ਸੰਗਤ ਰੂਪ ਜੋ ਤੇਰਾ ਸਰੋਵਰ ਹੈ, ਸਾਸਤ ਬੇਦ ਸਿਮਰਤ, ਇਹੀ ਸਾਡਾ ਸ਼ਾਸਤ ਧਰਮ ਗ੍ਰੰਥ ਹੈ, ਇਹੀ ਸਾਡਾ ਧਰਮ ਸ਼ਾਸਤਰ ਹੈ, ਧਰਮ ਦਾ ਫਲਸਫਾ ਹੈ, ਇਹੀ ਵੇਦ ਗਿਆਨ ਹੈ, ਇਹੀ ਸਾਡੀ ਸਿਮਰਤੀ ਹੈ। ਭਾਵ ਸਾਧ ਸੰਗਤ ਹੀ ਸਾਡੇ ਲਈ ਧਰਮ ਸ਼ਾਸਤਰ ਹੈ, ਇਹੀ ਗਿਆਨ ਹੈ, ਇਹੀ ਸਾਡੀ ਸਿਮਰਤੀ ਹੈ। ਸੁਰਸਰੀ ਚਰਨ ਸਮਾਣੀ, ਉਹ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਹੀ, ਸੁਰਸਰੀ ਦਾ ਅਰਥ ਹੈ ਗੰਗਾ, ਉਹ ਗੰਗਾ ਵੀ ਸਾਧ ਸੰਗਤ ਦੇ ਚਰਨਾਂ ਵਿੱਚ ਹੀ ਸਮਾ ਰਹੀ ਹੈ। ਐਸੀ ਸਾਧ ਸੰਗਤ ਦੀ ਮਹਿਮਾ ਸਤਿਗੁਰੂ ਉਚਾਰਨ ਕਰ ਰਹੇ ਹਨ। ਅਥਵਾ ਦੂਜਾ ਅਰਥ ਇਹਦਾ ਇਉਂ ਵੀ ਮਹਾਂਪੁਰਖ ਵਿਦਵਾਨ ਕਰਦੇ ਹਨ, ਸਾਸਤ ਬੇਦ ਸਿਮਰਤ ਸਰ ਤੇਰਾ। ਹੇ ਵਾਹਿਗੁਰੂ, ਤੇਰਾ ਨਾਮ ਹੀ ਇੱਕ ਅੰਮ੍ਰਿਤ ਦਾ ਸਰੋਵਰ ਹੈ। ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰਕਾ ਨਾਉ, ਤੇਰਾ ਨਾਮ ਹੀ ਅੰਮ੍ਰਿਤ ਦਾ ਸਰੋਵਰ ਹੈ, ਅਤੇ ਇਹ ਸਾਡੇ ਲਈ ਤੇਰਾ ਨਾਮ ਹੀ ਸ਼ਾਸਤਰ ਹੈ, ਨਾਮ ਹੀ ਵੇਦ ਗਿਆਨ ਹੈ, ਅਤੇ ਨਾਮ ਹੀ ਸਿਮਰਤੀ ਹੈ। ਸੁਰਸਰੀ ਚਰਨ ਸਮਾਣੀ, ਅਤੇ ਇਸ ਨਾਮ ਦੇ ਚਰਨਾਂ ਦੇ ਵਿੱਚ ਹੀ ਸੁਰਸਰੀ ਗੰਗਾ ਸਮਾ ਰਹੀ ਹੈ, ਕਿਉਂਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਨਾਮ ਸਭ ਤੋਂ ਵੱਡਾ ਤੀਰਥ ਹੈ, ਨਾਮ ਹੀ ਅੰਮ੍ਰਿਤ ਦਾ ਸਰੋਵਰ ਹੈ। ਧਰਮ ਸ਼ਾਸਤਰ ਵੀ ਸਾਰੇ ਇਸ ਨਾਮ ਦੇ ਵਿੱਚ ਨੇ, ਅਤੇ ਜਿਹੜੀ ਇਹ ਗਿਆਨ ਦੀ ਗੰਗਾ ਹੈ, ਇਹ ਵੀ ਨਾਮ ਦੇ ਚਰਨਾਂ ਦੇ ਵਿੱਚ ਹੀ ਸਮਾ ਰਹੀ ਹੈ। ਸਾਖਾ ਤੀਨ ਮੂਲ ਮਤ ਰਾਵੈ, ਤੂੰ ਤਾਂ ਸਰਬ ਵਿਡਾਣੀ। ਹਜ਼ੂਰ ਕਹਿੰਦੇ ਨੇ ਸਾਖਾ ਤੀਨ, ਵੀ ਇਹ ਤਿੰਨ ਸਾਖਾ ਨੇ, ਵੇਦ ਦੀਆਂ, ਕਰਮ, ਉਪਾਸ਼ਨਾ, ਗਿਆਨ, ਇਹਦਾ ਮੂਲ ਕੌਣ ਹੈ? ਉਹ ਹੈ ਵਾਹਿਗੁਰੂ ਦਾ ਨਾਮ। ਸਾਖਾ ਤੀਨ, ਤਿੰਨ ਸਾਖਾ ਕਰਮ ਉਪਾਸ਼ਨਾ ਗਿਆਨ ਨੇ, ਅਤੇ ਇਹਦਾ ਮੂਲ ਹੈ ਵਾਹਿਗੁਰੂ ਦਾ ਨਾਮ। ਮਤ ਰਾਵੈ, ਜਿਹੜੀ ਮੇਰੀ ਮਤ ਹੈ ਉਹ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ ਰਹੀ ਹੈ। ਤਿੰਨ ਸਾਖਾ ਨੂੰ ਛੱਡ ਕੇ, ਕਰਮ ਉਪਾਸ਼ਨਾ ਗਿਆਨ ਦਾ ਤਿਆਗ ਕਰਕੇ, ਸਾਡੀ ਬੁੱਧੀ ਮੂਲ ਜਿਹੜਾ ਨਾਮ ਹੈ ਇਹਨੂੰ ਉਚਾਰਨ ਕਰ ਰਹੀ ਹੈ। ਤੂੰ ਤਾਂ ਸਰਬ ਵਿਡਾਣੀ, ਹੈ ਵਾਹਿਗੁਰੂ ਤੂੰ ਤਾਂ ਸਾਰਿਆਂ ਨਾਲੋਂ ਹੀ ਅਸਰਜ ਹੈ, ਤੇਰੀ ਰਹੁ ਰੀਤ, ਤੇਰੀ ਜੀਵਨ ਦੀ ਚਾਲ ਟਾਲ ਸਾਰਿਆਂ ਤੋਂ ਨਿਰਾਲੀ ਹੈ। ਅਥਵਾ ਸਾਖਾ ਤੀਨ ਮੂਲ ਮਤ ਰਾਵੈ, ਤਿੰਨ ਸਾਖਾ ਨੇ, ਤਿੰਨ ਗੁਣ ਰਜੋ ਸਤੋ ਤਮੋ, ਇਹ ਜਿਹੜੇ ਤਿੰਨ ਗੁਣ ਨੇ ਇਹਨਾਂ ਤਿੰਨ ਗੁਣਾਂ ਦਾ ਮੂਲ ਕੀ ਹੈ? ਵਾਹਿਗੁਰੂ ਪਰਮੇਸ਼ਰ, ਕਿਉਂਕਿ ਤਿੰਨ ਗੁਣ ਮਾਇਆ ਦੇ ਵਿੱਚ ਨੇ ਅਤੇ ਮਾਇਆ ਨੂੰ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ, ਅਤੇ ਅਸੀਂ ਉਹ ਜਿਹੜੀਆਂ ਤਿੰਨ ਸਾਖਾ ਨੇ, ਤਿੰਨ ਗੁਣ ਨੇ, ਇਹਨਾਂ ਨੂੰ ਛੱਡ ਕੇ ਇਹਨਾਂ ਦਾ ਮੂਲ ਰੂਪ ਜੋ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ, ਮਤ ਰਾਵੈ, ਸਾਡੀ ਮਤ ਉਹਦੇ ਜਸ ਨੂੰ ਉਚਾਰਨ ਕਰਦੀ ਹੈ। ਤੂੰ ਤਾਂ ਸਰਵ ਵਿਡਾਣੀ, ਹੈ ਵਾਹਿਗੁਰੂ ਤੂੰ ਤਾਂ ਬੜਾ ਹੀ ਅਸਰਜ ਰੂਪ ਹੈ। ਅਥਵਾ ਸਾਖਾ ਤੀਨ, ਉਹ ਤਿੰਨ ਜਿਹੜੀਆਂ ਸਾਖਾ ਨੇ, ਜਿਹੜਾ ਪਿੰਗਲਾ ਸੁਖਮਣਾ, ਔਰ ਇਹਨਾਂ ਤਿੰਨਾਂ ਦਾ ਮੂਲ ਕੀ ਹੈ? ਦਸਵਾਂ ਦੁਆਰ। ਇਹ ਜਿਹੜੀਆਂ ਤਿੰਨ ਸਾਖਾ ਨੇ, ਜਿਹੜਾ ਪਿੰਗਲਾ ਸੁਖਮਣਾ, ਇਹਨਾਂ ਨੂੰ ਛੱਡ ਕੇ ਜਿਹੜਾ ਅਸਲੀ ਮੂਲ ਜਿਹੜਾ ਹੈ ਦਸਵਾਂ ਦੁਆਰ, ਉਹਦੇ ਵਿੱਚ ਟਿਕ ਕੇ ਸਾਡੀ ਬੁੱਧੀ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੀ ਹੈ। ਇਉਂ ਇਹ ਵਿਦਵਾਨਾਂ ਦੇ ਵੱਖੋ ਵੱਖਰੇ ਅਰਥ ਨੇ। ਤੂੰ ਤਾਂ ਸਰਬ ਵਿਡਾਣੀ, ਹੈ ਵਾਹਿਗੁਰੂ ਤੂੰ ਤੇ ਸਾਰਿਆਂ ਨਾਲੋਂ ਅਸਰਜ ਹੈ, ਸਾਰਿਆਂ ਨਾਲੋਂ ਵਿਸਮਾਦ ਰੂਪ ਹੈ। ਸਾਖਾ ਤੀਨ ਮੂਲ ਮਤ ਰਾਵੈ, ਇਸੇ ਤਰ੍ਹਾਂ ਜਿਹੜੇ ਤਿੰਨ ਸਾਖਾ ਨੇ, ਉਹ ਤਿੰਨ ਸਾਖਾ ਕਿਹੜੀਆਂ ਨੇ? ਗੰਗਾ, ਜਮਨਾ, ਗੋਦਾਵਰੀ। ਗੰਗਾ, ਜਮਨਾ, ਸੁਰਸਤੀ, ਇਹ ਤਿੰਨ ਨਦੀਆਂ ਨੇ, ਪਿੱਛੇ ਸੁਰਸਰੀ ਆ ਗਈ ਹੈ ਨਾ। ਪਰ ਸਾਧ ਸੰਗਤ ਵਿੱਚ ਸਾਖਾ ਤੀਨ ਜਿਹੜੀ ਸੇਵਾ ਹੈ, ਇਹ ਜਮਨਾ ਹੈ, ਅਤੇ ਭਗਤੀ ਉਹ ਸੁਰਸਤੀ ਹੈ, ਅਤੇ ਗਿਆਨ ਗੰਗਾ ਹੈ। ਸਾਖਾ ਤੀਨ ਜਿਹੜੀਆਂ ਤਿੰਨ ਸਾਖਾ ਨੇ, ਔਰ ਇਹਨਾਂ ਦਾ ਮੂਲ ਹੈ ਵਾਹਿਗੁਰੂ ਦਾ ਨਾਮ। ਸੇਵਾ, ਭਗਤੀ, ਗਿਆਨ ਦਾ ਮੂਲ ਸੋਮਾ ਹੈ ਵਾਹਿਗੁਰੂ ਦਾ ਨਾਮ। ਮੇਰੀ ਮਤ ਉਸਨੂੰ ਉਚਾਰਨ ਕਰਦੀ ਹੈ, ਤੂੰ ਤਾਂ ਸਰਬ ਵਿਡਾਣੀ, ਹੈ ਵਾਹਿਗੁਰੂ ਤੂੰ ਤਾਂ ਸਾਰਿਆਂ ਨਾਲੋਂ ਵਿਡਾਣੀ, ਵਿਲੱਖਣ ਹੈ, ਸਾਰਿਆਂ ਨਾਲੋਂ ਅਸਰਜ ਰੂਪ ਹੈ। ताके चरण जपै जन नानक बोले अमृत बाणी रहाओ। हजूर कहिंदे ने मैं ते उस वाहिगुरु दे चरण नाम नूं जप रहा हाँ ते नाल उस वाहिगुरु दी बाणी नूं अपनी अमृत रूप बाणी नूं रसना तों उचारण कर रहा हाँ क्योंकि नाम बाणी द्वारा ही सानू सब कुछ ज्ञान ध्यान मुक्ति आदक सब कुछ प्राप्त हुंदा है। रहाओ विश्राम दे के हजूर अगे फिर वाहिगुरु परमेश्वर की महिमा उचारण करते हैं। तीस करोड़ी दास तुम्हारे रिद सद प्राण आधारी। हे वाहिगुरु जी 33 करोड़ देवते ओ तेरे दास ने, कई राम बार बुहार कई कृष्ण औ मुखचार, ये सब तेरे चरणा दे सेवक ने। रिद सद प्राण आधारी, रिधियां सिधियां ते प्राणा दा आसरा भी हे वाहिगुरु तुई हूं है। ताके रूप ना जाहे लखणे क्या कर आख विचारे। हजूर कहिंदे ने उस वाहिगुरु दे इन्ने रूप ने अनक रूप खिन माहे कुदरत धारदा, उस वाहिगुरु दे रूप गिने नहीं जा सकदे जाने नहीं जा सकदे। क्या कर आख विचारी ते मैं विचार के की आख सकदा हां, मैं नहीं ओदे बारे कुछ भी बयान कर सकदा। तीन गुणा तेरे जोग ही अंतर चारे तेरिया खाने। हजूर कहिंदे ने जड़े 3 गुण ने ते 4 जोग ने ए भी तेरे ही अंतर ने। 3 गुणा तेरे जोग ही अंतर, 3 गुण ते 4 जोग ओ भी तेरे ही पाने दे विच ने, पाव तेरी रजा दे विच ही पैदा होए ने। चारे तेरिया खाणी ते जड़िया 4 खाणिया ने अंडज जीरज सेतज उत्पज ए भी सारियां तेरियां ही पैदा कीतियां होईयां हन। करम होवे ता परम पद पाईए कथिया कथ कहानी। हे वाहिगुरु जी करम होवे जे तेरी बख्शिश हो जावे मेहर दी नदर हो जावे ता परम पदवी नूं केवल मुक्ति नूं प्राप्त कर लईदा है। कथिया कथ कहानी ते जिनू ओ परम पदवी केवल मुक्ति प्राप्त हो जांदी है ते फिर उस वाहिगुरु की जिहड़ी अकथ कहानी है प्रेम दी, अकथ कहानी प्रेम कोई गुरमुख आखा आए फिर वह वाहिगुरु दे प्रेम दी मिलाप दी अकथ कहानी बयान करता है। तू करता किया सब तेरा क्या को करे प्राणी। हे वाहिगुरु जी तू करता पुरख है, ये सारा संसार तेरा ही पैदा किया होया है, क्या को करे प्राणी। कोई प्राणी प्राणातारी जीव की कर सकता है, एदे अपने हाथ वास कुछ भी नहीं है। जाको नदर करह तू अपने साई सच समाणी। हाजूर कहिंदे ने जिस उते हे मेरे वाहिगुरु तू मेहर दी दृष्टि करदा है साई सच समाणी, ओही जीव रूप इसरी ओ सच रूप वाहिगुरु विच समाणी लेन हुंदी है, ओही वाहिगुरु विच अपेद हुंदी जिहदे उते वाहिगुरु मेहर दी दृष्टि कर दिंदा है। नाम तेरा सब कोई लेत है जेती आवन जानी। धन गुरु अमरदास महाराज सच्चे पातशाह फरमाउंदे ने जिन्नी भी सृष्टि आउण जाण वाली है पाव जिन्ने जीव संसार विच आए ने सब ने जाना है। नाम तेरा सब कोई लेत है ते सब कोई तेरा नाम लै रहा है, पाव आपो अपने ढंग दे नाल। जेडे हिंदू ने राम राम कहिंदे ने, मुसलमान अल्लाह ताला कह के जपदे ने, कोई उसनू गौड़ कह के याद करदा है, ते असी जेड़े गुरु दे सिख हां वाहिगुरु वाहिगुरु नाम नाल उसनू जपदे हां, नाम ते सब कोई लै रहा ना, आपो अपनी भाषा अनुसार कोई कोई नाम लै रहा कोई कोई नाम लै रहा है। क्योंकि असंख नाव असंख थाव अनगिणत नाम ने, किरतम नाम कथे तेरी जिहवा, सत नाम तेरा परा पूर्वला। किरतम नाम बेअंत ने वाहिगुरु दे, पर जड़ा सच्चा नाम एक ओंकार है बई ओ परा पूर्वला है, ओंकार नू अनादि नाम मन्ने। नाम तेरा सब कोई लेत है, हे वाहिगुरु सब कोई तेरा नाम ले रहा है, आपो अपने अकीदे मुताबक आपो अपनी बोली अनुसार हर कोई तेरा नाम जप रहा है। जां तुद पावै ता गुरमुख बूझै होर मनमुख फिरै ए आणी। हे वाहिगुरु जी जदों तैनू पाउंदा है ते फिर ओ गुरमुख बूझै, गुरु द्वारा तेरी सोझी ज्ञात नू हासिल कर लैंदा। भाव ठीक है, नाम ते हर कोई जपदा है ਪਰ ਜੋ ਤੈਨੂੰ ਪਾਉਂਦਾ ਉਹਨੂੰ ਗੁਰੂ 'ਤੇ ਭਰੋਸਾ ਆ ਜਾਂਦਾ ਅਤੇ ਗੁਰੂ ਦੁਆਰਾ ਉਹ ਤੇਰੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਹੋਰ ਮਨਮੁੱਖ ਫਿਰੈ ਇਆਣੀ, ਹੋਰ ਜਿਹੜੀ ਮਨਮੁੱਖ ਸ੍ਰਿਸ਼ਟੀ ਹੈ ਉਹ ਤੇ ਇਆਣੀ ਦਾ ਅਰਥ ਹੈ ਵੀ ਅਗਿਆਨਤਾ ਵਿੱਚ ਹੀ ਵਿਚਰ ਰਹੀ ਹੈ, ਅਗਿਆਨਤਾ ਦੇ ਵਿੱਚ ਹੀ ਭਟਕ ਰਹੀ ਹੈ। ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ ਪੜ ਕਰੇ ਵਿਚਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖੋ ਉਸ ਵਾਹਿਗੁਰੂ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਸਨ ਤੇ ਪੜ ਪੜ ਕਰੇ ਵਿਚਾਰੀ, ਉਹ ਉਹਨਾਂ ਨੂੰ ਪੜ ਪੜ ਕੇ ਅੱਗੇ ਵਿਚਾਰ ਕਰਦਾ ਹੈ। ਕਿਉਂਕਿ ਭਾਵੇਂ ਚਾਰੇ ਵੇਦ ਹੈ ਤੇ ਰਿਸ਼ੀਆਂ ਦੀ ਬਾਣੀ, ਪਰ ਜਿਹੜੇ ਹਿੰਦੂ ਲੋਕ ਨੇ ਔਰ ਉਹਨਾਂ ਨੂੰ ਬ੍ਰਹਮ ਬਾਣੀ ਦਾ ਵੀ ਨਾਮ ਦਿੰਦੇ ਨੇ ਵੀ ਉਹ ਬ੍ਰਹਮਾ ਦੀ ਬਾਣੀ ਹੈ। ਹਜ਼ੂਰ ਕਹਿੰਦੇ ਨੇ ਬ੍ਰਹਮਾ ਇੱਕ ਦੇਵਤਾ ਹੋਇਆ ਜਿਸ ਨੂੰ ਸ੍ਰਿਸ਼ਟੀ ਦਾ ਕਰਤਾ ਵੀ ਮੰਨਿਆ। ਇਹ ਚਾਰੇ ਵੇਦ ਉਸ ਬ੍ਰਹਮਾ ਨੂੰ ਵਾਹਿਗੁਰੂ ਨੇ ਦਿੱਤੇ ਸਨ, ਉਹ ਪੜ ਪੜ ਕੇ ਇਹਨਾਂ ਦੀ ਵਿਚਾਰ ਕਰਦਾ ਹੈ। ਤਾਂ ਕਾ ਹੁਕਮ ਨਾ ਬੂਝੈ ਬੱਪੜਾ, ਨਰਕ ਸੁਰਗ ਅਵਤਾਰੀ। ਲਓ ਹਜ਼ੂਰ ਕਹਿੰਦੇ ਨੇ ਇਹ ਵਿਚਾਰਾ ਬ੍ਰਹਮਾ ਵੀ ਭਾਵੇਂ ਇੱਕ ਦੇਵਤਾ ਹੈ, ਸ੍ਰਿਸ਼ਟੀ ਦਾ ਕਰਤਾ ਵੀ ਹੈ, ਪਰ ਹਜ਼ੂਰ ਕਹਿੰਦੇ ਇਹ ਵੀ ਵਿਚਾਰਾ ਉਸ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੁੱਝ ਸਕਿਆ। ਤਾਂ ਕਾ ਹੁਕਮ ਨਾ ਬੁੱਝੈ ਬੱਪੜਾ, ਬੱਪੜਾ ਦਾ ਅਰਥ ਕਹਿੰਦੇ ਵਿਚਾਰੇ ਨੂੰ, ਉਹ ਵੀ ਵਿਚਾਰਾ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝ ਸਕਿਆ। ਨਰਕ ਸੁਰਗ ਅਵਤਾਰੀ, ਇਸੇ ਕਰਕੇ ਕਦੇ ਨਰਕ ਵਿੱਚ ਕਦੇ ਸਵਰਗ ਵਿੱਚ ਜਾ ਕੇ ਅਵਤਾਰੀ ਦਾ ਅਰਥ ਹੁੰਦਾ ਉਤਰਦਾ ਰਿਹਾ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਤਰਣਮ, ਜਿਸ ਦਾ ਅਰਥ ਹੁੰਦਾ ਉਤਰਨਾ। ਉਹ ਕਦੇ ਨਰਕ ਕਦੇ ਸਵਰਗ ਵਿੱਚ ਜਾ ਕੇ ਉਤਰਦਾ ਰਿਹਾ, ਭਾਵ ਬ੍ਰਹਮਾ ਭਾਵੇਂ ਕਿੱਡਾ ਵੱਡਾ ਵੀ ਦੇਵਤਾ ਸੀ ਪਰ ਵਾਹਿਗੁਰੂ ਦੇ ਹੁਕਮ ਨੂੰ ਨਾ ਸਮਝ ਕੇ ਉਹਨੂੰ ਨਰਕ ਤੇ ਸੁਰਗ ਦੇ ਵਿੱਚ ਜਾ ਕੇ ਉਤਰਨਾ ਪਿਆ, ਨਰਕ ਸੁਰਗ ਦਾ ਸੰਤਾਪ ਭੋਗਣਾ ਪਿਆ। ਔਰ ਉਹ ਸਾਖੀ ਤੁਸੀਂ ਕਈ ਵਾਰੀ ਸੁਣੀ ਹੈ, ਜਦੋਂ ਬ੍ਰਹਮਾ ਦਾ ਜਨਮ ਹੋਇਆ ਵਿਸ਼ਨੂੰ ਦੀ ਨਾਭੀ ਕਮਲ ਤੋਂ, ਤਾਂ ਉਸਨੇ ਚਾਰ ਸਵੇਰੇ ਕੀ ਵੇਖਿਆ, ਪਾਣੀ ਹੀ ਪਾਣੀ। ਉਹਦੇ ਮਨ ਦੇ ਵਿੱਚ ਹੰਕਾਰ ਹੋਇਆ ਵੀ ਪਾਣੀ ਤੋਂ ਸਿਵਾਏ ਹੋਰ ਇੱਥੇ ਕੁਝ ਵੀ ਨਹੀਂ। ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਦਾ ਹੰਕਾਰ ਦੂਰ ਕਰਨ ਦੇ ਲਈ ਦੋ ਦੈਂਤ ਪੈਦਾ ਕਰ ਦਿੱਤੇ। ਉਹਨਾਂ ਦਾ ਨਾਮ ਸੀ ਮਧੂ ਕੈਟਵ। ਔਰ ਉਹਨਾਂ ਨੇ ਬ੍ਰਹਮਾ ਨੂੰ ਆਖਿਆ ਤੂੰ ਸਾਡੇ ਨਾਲ ਜੰਗ ਕਰ। ਅਤੇ ਹੁਣ ਬ੍ਰਹਮਾ ਦੇਖੇ ਵੀ ਮੈਂ ਤਾਂ ਸਮਝਦਾ ਸੀ ਵੀ ਕੇਵਲ ਮੈਂ ਹੀ ਰੱਬ ਹਾਂ, ਮੈਂ ਹੀ ਹਾਂ, ਵੀ ਇਹ ਦੈਂਤ ਕਿੱਥੋਂ ਪੈਦਾ ਹੋ ਗਏ। ਫਿਰ ਇਹਨੇ ਦੱਸਦੇ ਨੇ ਵਿਸ਼ਨੂੰ ਨੂੰ ਯਾਦ ਕੀਤਾ ਅਤੇ ਵਿਸ਼ਨੂੰ ਨੇ ਫਿਰ ਇਹਨਾਂ ਰਾਕਸ਼ਾਂ ਨੂੰ ਮਾਰਿਆ। ਰਾਕਸ਼ਾਂ ਨੂੰ ਮਾਰ ਕੇ ਕਹਿੰਦੇ ਨੇ ਫਿਰ ਅੱਗੇ ਉਹ ਧਰਤੀ ਦੀ ਸਿਰਜਣਾ ਕੀਤੀ, ਫਿਰ ਅੱਗੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਦੀ ਡਿਊਟੀ ਬ੍ਰਹਮਾ ਦੀ ਲਾਈ ਅਤੇ ਬ੍ਰਹਮਾ ਨੂੰ ਆਖਿਆ ਬ੍ਰਹਮਾ ਤੂੰ ਤਪੱਸਿਆ ਕਰ। ਅਤੇ ਬ੍ਰਹਮਾ ਨੇ ਫਿਰ ਉਸ ਵੇਲੇ ਤਪੱਸਿਆ ਕੀਤੀ। ਆਹ ਜਿਹੜੇ ਚਾਰ ਵੇਦ ਨੇ ਇਹ ਵੀ ਬ੍ਰਹਮਾ ਨੇ ਉਚਾਰਨ ਕੀਤੇ ਅਤੇ ਇਸ ਢੰਗ ਦੇ ਨਾਲ ਉਹਨੂੰ ਨਰਕ ਸੁਰਗ ਦੇ ਵਿੱਚ ਉਤਰਨਾ ਪਿਆ। ਅਥਵਾ ਦੂਜੀ ਸਾਖੀ ਇਹ ਵੀ ਹੈ, ਕਹਿੰਦੇ ਨੇ ਜਦੋਂ ਇਸਦਾ ਜਨਮ ਹੋਇਆ ਅਤੇ ਇਹਦੇ ਮਨ ਵਿੱਚ ਹੰਕਾਰ ਪੈਦਾ ਹੋਇਆ, ਉਹਨੂੰ ਆਕਾਸ਼ ਬਾਣੀ ਹੋਈ ਬ੍ਰਹਮਾ ਹੰਕਾਰ ਨਾ ਕਰ, ਤੈਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ। ਇਹ ਕਹਿੰਦਾ ਮੈਨੂੰ ਪੈਦਾ ਕਰਨ ਵਾਲਾ ਹੋਰ ਕੋਈ ਵੀ ਨਹੀਂ, ਮੈਂ ਖੁਦ ਬਾ ਖੁਦ ਹਾਂ, ਆਪੇ ਆਪ ਨਿਰੰਜਨ ਸੋਈ, ਮੈਂ ਆਪ ਹੀ ਰੱਬ ਹਾਂ। ਇਹਨੂੰ ਆਕਾਸ਼ ਬਾਣੀ ਹੋਈ ਨਹੀਂ, ਜਿਸ ਕਮਲ ਦੇ ਫੁੱਲ 'ਤੇ ਤੂੰ ਬੈਠਾ ਹੈ ਨਾ ਬੜੇ ਸੁੱਖ ਆਰਾਮ ਦੇ ਨਾਲ, ਉਹ ਕਮਲ ਦੇ ਫੁੱਲ ਤੋਂ ਤੇਰਾ ਜਨਮ ਹੋਇਆ। ਇਹ ਕਹਿਣ ਲੱਗਾ ਕਿਵੇਂ ਹੋ ਸਕਦਾ, ਕਹਿੰਦੇ ਨਹੀਂ ਤੇਰੀ ਪੈਦਾਇਸ਼ ਇੱਥੋਂ ਹੀ ਹੋਈ ਹੈ। ਅਤੇ ਇਹਨੇ ਗੁੱਸੇ ਵਿੱਚ ਆ ਕੇ ਉਸ ਕਮਲ ਦੇ ਲੱਤ ਮਾਰੀ ਅਤੇ ਵਾਹਿਗੁਰੂ ਦੀ ਐਸੀ ਉੱਥੇ ਖੇਡ ਵਰਤੀ ਜਿਹੜੀ ਕਮਲ ਦਾ ਫੁੱਲ ਫਿਸਲ ਗਿਆ। ਇਹਨੇ ਦੂਜੀ ਵਾਰੀ ਲੱਤ ਮਾਰੀ ਅਤੇ ਕਹਿੰਦੇ ਨੇ ਫਿਰ ਇਹ ਉਹਦੇ ਵਿੱਚ ਹੀ ਜਾ ਡਿੱਗ ਗਿਆ, ਜਿਉਂ ਰੋੜ ਵਾਂਗੂ ਘੁੰਮਦਾ ਗਿਆ, 18 ਯੁੱਗ ਹੇਠਾਂ ਨੂੰ ਘੁੰਮਦਾ ਗਿਆ ਅਤੇ 18 ਯੁੱਗ ਹੀ ਉੱਪਰ ਆਉਣ ਨੂੰ ਲੱਗੇ ਅਤੇ ਉਹ 36 ਯੁੱਗ ਹਨੇਰ ਗੁਬਾਰ ਪਿਆ ਰਿਹਾ। ਉਸ ਘਟਨਾ ਵੱਲੀ ਸਤਿਗੁਰੂ ਮਹਾਰਾਜ ਇਸ਼ਾਰਾ ਕਰਦੇ ਹਨ, ਤਾਂ ਕਾ ਹੁਕਮ ਨਾ ਬੁੱਝੈ ਬੱਪੜਾ, ਨਰਕ ਸੁਰਗ ਅਵਤਾਰੀ। ਆ ਵੇਖ ਲਓ ਬ੍ਰਹਮਾ ਏਡਾ ਵੱਡਾ ਦੇਵਤਾ ਹੈ, ਚਾਰੇ ਵੇਦਾਂ ਦਾ ਵੀ ਕਰਤਾ ਹੈ, ਪਰ ਇਹ ਵੀ ਉਸ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੁੱਝ ਸਕਿਆ ਅਤੇ ਇਹ ਵੀ ਵਿਚਾਰਾ ਨਰਕ ਸੁਰਗ ਦੇ ਵਿੱਚ ਹੀ ਉਤਰਦਾ ਰਿਹਾ। ਭਾਵ ਪਹਿਲਾਂ ਕਮਲ ਦੀ ਨਾਲੀ ਵਿੱਚ ਹੇਠਾਂ ਨੂੰ ਗਿਆ, ਫਿਰ ਉੱਪਰ ਨੂੰ ਆਇਆ, ਫਿਰ ਭਗਤੀ ਕੀਤੀ ਅਤੇ ਇਸ ਢੰਗ ਦੇ ਨਾਲ ਇਹ ਬ੍ਰਹਮਾ ਦੀ ਬੜੀ ਪ੍ਰਾਚੀਨ ਸਾਖੀ ਹੈ। ਜੁਗਹ ਜੁਗਹ ਕੇ ਰਾਜੇ ਕੀਏ, ਗਾਵਹ ਕਰ ਅਵਤਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਨੇ ਹਰ ਯੁੱਗ ਯੁੱਗ ਦੇ ਅੰਦਰ ਰਾਜੇ ਪੈਦਾ ਕੀਤੇ ਨੇ, ਤੇ ਗਾਵਹਿ ਕਰ ਅਵਤਾਰੀ ਹੈ ਤੇ ਉਹ ਰਾਜੇ ਸਨ। ਪਰ ਜਿਹੜੇ ਹਿੰਦੂ ਲੋਕ ਨੇ, ਕੁਝ ਦੁਨੀਆਂ ਦੇ ਲੋਕ ਨੇ, ਉਹ ਉਹਨਾਂ ਨੂੰ ਅਵਤਾਰ ਕਰ ਕਰਕੇ ਉਹਨਾਂ ਦੇ ਜਸ ਨੂੰ ਗਾਉਂਦੇ ਨੇ। ਭਾਵ ਜਿਵੇਂ ਰਾਮ ਚੰਦਰ ਉਹ ਵੀ ਇੱਕ ਰਾਜਾ ਹੀ ਹੋਇਆ ਤੇ ਕ੍ਰਿਸ਼ਨ ਵੀ ਦੁਆਰਕਾ ਦਾ ਰਾਜਾ ਹੋਇਆ। ਔਰ ਲੋਕ ਜਿਹੜੇ ਨੇ ਇਹਨਾਂ ਨੂੰ ਅਵਤਾਰ ਕਰਕੇ ਵੀ ਇਹ ਵੀ ਬੜੇ ਅਵਤਾਰੀ ਪੁਰਖ ਸਨ ਹੈ ਤੇ ਉਹ ਰਾਜੇ ਸਨ, ਇੱਕ ਇਨਸਾਨ ਹੀ ਸਨ, ਪਰ ਉਹਨਾਂ ਵਿੱਚ ਕੋਈ ਧਰਮ ਦੀ ਅੰਸ਼ ਸੀ। ਉਸ ਧਰਮ ਦੀ ਅੰਸ਼ ਹੋਣ ਕਰਕੇ ਤੇ ਲੋਕਾਂ ਨੇ ਜਿਹੜੇ ਜੁਗਾਂ ਜੁਗਾਂ ਦੇ ਰਾਜੇ ਪੈਦਾ ਕੀਤੇ ਸਨ, ਵਾਹਿਗੁਰੂ ਨੇ ਉਹਨਾਂ ਨੂੰ ਵੀ ਰੱਬੀ ਅਵਤਾਰ ਕਰ ਕਰਕੇ ਉਹਨਾਂ ਦੇ ਜਸ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਤਿੰਨ ਪੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ। ਲੋ ਨਚੋੜ ਦੀ ਗੱਲ ਤਾਂ ਇਹ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਵਤਾਰ ਨਾ ਜਾਣਾ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜੇ ਰਾਮ ਕ੍ਰਿਸ਼ਨ ਆਦਿਕ ਅਵਤਾਰ ਹੋਏ ਨੇ, ਵਿਸ਼ਨੂੰ ਦੇ 24 ਅਵਤਾਰਾਂ ਦੀ ਕਥਾ ਦਸਮ ਗ੍ਰੰਥ ਵਿੱਚ ਲਿਖੀ ਹੈ, ਉੱਥੇ ਬ੍ਰਹਮਾ ਦੇ 7 ਅਵਤਾਰਾਂ ਦਾ ਵੀ ਜ਼ਿਕਰ ਆਇਆ, ਨਰਕ ਸੁਰਗ ਅਵਤਾਰੀ ਜਿਹਦੇ ਬਾਰੇ ਪਿੱਛੇ ਆਖਿਆ ਸੀ, ਤੇ 11 ਰੁਦਰ ਦੇ ਅਵਤਾਰਾਂ ਦੀ ਵੀ ਕਥਾ ਆਉਂਦੀ ਹੈ। ਇਹ ਸਭ ਦੇਵੀ ਦੇਵਤੀ ਹੰਕਾਰ ਦੇ ਕਾਰਨ ਜਨਮ ਮਰਨ ਦੇ ਚੱਕਰ ਵਿੱਚ ਪਏ ਰਹੇ। ਹਜ਼ੂਰ ਕਹਿੰਦੇ ਉਹਨਾਂ ਰਾਜਿਆਂ ਨੇ ਵੀ, ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਨੇ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ। ਕਿਆ ਕਰ ਆਖ ਵਿਚਾਰੀ, ਤੇ ਅਸੀਂ ਕੀ ਵਿਚਾਰ ਕੇ ਬਈ ਉਹਨਾਂ ਦੇ ਬਾਰੇ ਕੁਛ ਆਖੀਏ। ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ। ਤੂੰ ਸੱਚਾ, ਤੇਰਾ ਕੀਆ ਸਭ ਸਾਚਾ, ਦੇਹ ਤਾਂ ਸੱਚ ਵਖਾਣੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸੱਚਾ ਹੈ, ਤੇਰਾ ਕੀਤਾ ਹੋਇਆ ਸਾਰਾ ਸੰਸਾਰ ਵੀ ਸੱਚਾ ਹੈ, ਦੇਹ ਤਾਂ ਸੱਚ ਵਖਾਣੀ। ਜੇ ਤੂੰ ਮੈਨੂੰ ਸਮਰੱਥਾ ਦੇਵੇਂ, ਮੈਨੂੰ ਸ਼ਕਤੀ ਪ੍ਰਦਾਨ ਕਰੇ ਤਾਂ ਸੱਚ ਵਖਾਣੀ, ਤਾਂ ਹੀ ਮੈਂ ਤੇਰਾ ਸੱਚਾ ਨਾਮ ਜਪ ਸਕਦਾ ਹਾਂ, ਤਾਂ ਹੀ ਮੈਂ ਸੱਚ ਬੋਲ ਸਕਦਾ ਹਾਂ। ਜਿਹਨੂੰ ਵਾਹਿਗੁਰੂ ਸੱਚ ਬੋਲਣ ਦੀ ਸ਼ਕਤੀ ਦੇਵੇ, ਸੱਚ ਵੀ ਉਹੀ ਬੋਲਦਾ, ਨਹੀਂ ਤੇ ਸੰਸਾਰ ਦੇ ਵਿੱਚ ਝੂਠ ਹੀ ਪ੍ਰਧਾਨ ਹੋਇਆ ਫਿਰਦਾ ਹੈ, ਸਾਰੇ ਪਾਸੇ ਝੂਠ ਹੀ ਝੂਠ ਪਸਰਿਆ ਦਿਖਾਈ ਦਿੰਦਾ ਹੈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਜੇ ਤੂੰ ਮੈਨੂੰ ਸ਼ਕਤੀ ਦੇਵੇਂ, ਤਾਂ ਹੀ ਮੈਂ ਸੱਚ ਆਖ ਸਕਦਾ ਹਾਂ, ਤੇ ਜੇ ਤੂੰ ਹੋਰ ਮੈਨੂੰ ਸ਼ਕਤੀ ਦੇਵੇਂ, ਮੈਂ ਤੇਰਾ ਸੱਚਾ ਨਾਮ ਵੀ ਜਪ ਸਕਦਾ ਹਾਂ। ਜਾ ਕੋ ਸੱਚ ਬੁਝਾਵੇ ਆਪਣਾ, ਸਹਿਜੇ ਨਾਮ ਸਮਾਣੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਾ ਕੋ ਸੱਚ ਬੁਝਾਵੇ ਆਪਣਾ, ਜਿਸਨੂੰ ਤੂੰ ਆਪਣਾ ਸੱਚ ਸਰੂਪ ਬੁਝਾ ਦੇਵੇਂ, ਆਪਣੇ ਵਾਸਤਵ ਸਰੂਪ ਦੀ ਸੋਝੀ ਬਖਸ਼ਿਸ਼ ਕਰ ਦੇਵੇਂ, ਤੇ ਸਹਿਜੇ ਨਾਮ ਸਮਾਣੀ। ਫਿਰ ਉਹ ਸਹਿਜੇ ਸਹਿਜੇ ਨਾਮ ਜਪ ਕੇ ਸਮਾਣੀ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਤੇਰੇ ਵਿੱਚ ਅਭੇਦ ਹੋ ਜਾਂਦਾ ਹੈ। ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਕਰਦੇ ਹਨ। ਆਸਾ ਮਹੱਲਾ ਤੀਜਾ, ਸਤਿਗੁਰ ਹਮਰਾ ਭਰਮ ਗਵਾਇਆ, ਹਰ ਨਾਮ ਨਿਰੰਜਨ ਮਨ ਵਸਾਇਆ। ਰਹਾਉ ਦੀਆਂ ਪੰਕਤੀਆਂ ਹਨ, ਸੁਣ ਮਨ ਮੇਰੇ ਤਤ ਗਿਆਨ, ਦੇਵਨ ਵਾਲਾ ਸਭ ਬਿਰ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ। ਰਹਾਉ ਐ ਮੇਰੇ ਮਨ, ਤੂੰ ਜਿਹੜਾ ਅਸਲੀ ਤਤ ਗਿਆਨ ਹੈ ਨਾ, ਯਥਾਰਥ ਗਿਆਨ ਹੈ, ਉਹ ਸੁਣ। ਦੇਵਨ ਵਾਲਾ ਸਭ ਬਿਰ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ। ਬਈ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ, ਤੇ ਉਹ ਵੰਡਣ ਵਾਲੀਆਂ ਸਾਰੀਆਂ ਵਿਧੀਆਂ ਨੂੰ ਜਾਣਦਾ, ਕਿਉਂਕਿ ਸਭ ਦਾਤਾ ਵਾਹਿਗੁਰੂ ਦੇ ਹੱਥ ਵਸ ਨੇ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਾਲ ਧਰਿਆ, ਜਨ ਨਾਨਕ ਬਲਬਲ ਸਦਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਉਹ ਦੇਣ ਵਾਲਾ ਦਾਤਾ ਸਭ ਕੁਝ ਜਾਣਦਾ, ਸਾਰੀਆਂ ਵਿਧੀਆਂ ਤਰਕੀਬਾਂ ਜਾਣਦਾ ਹੈ। ਹਾਂ, ਗੁਰਮੁਖ ਪਾਈਆ ਨਾਮ ਨਿਧਾਨ, ਉਹਨੇ ਇੱਕ ਐਸੀ ਤਰਕੀਬ ਬਣਾ ਦਿੱਤੀ ਹੈ ਬਈ ਜਿਸਨੇ ਨਾਮ ਦਾ ਖਜ਼ਾਨਾ ਪ੍ਰਾਪਤ ਕਰਨਾ ਹੈ, ਉਹ ਗੁਰੂ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ। ਇਹ ਦੇਣ ਵਾਲੇ ਦਾਤੇ ਨੇ ਹੀ ਇਹ ਐਸੀ ਮਰਿਆਦਾ ਬਣਾ ਦਿੱਤੀ ਕਿ ਐ ਮੇਰੇ ਮਨ, ਤਤ ਗਿਆਨ ਇਹੀ ਹੈ, ਯਥਾਰਥ ਗਿਆਨ ਇਹੀ ਹੈ ਬਈ ਜੇ ਕਿਸੇ ਨੇ ਨਾਮ ਦੀ ਦਾਤ ਪ੍ਰਾਪਤ ਕਰਨੀ, ਭਾਵੇਂ ਨਾਮ ਦਾਤਾ ਵਾਹਿਗੁਰੂ ਹੈ, ਵੰਡਣ ਦੀ ਵਿਧੀ ਵੀ ਉਹੀ ਜਾਣਦਾ, ਪਰ ਜਿਸਨੇ ਨਾਮ ਪ੍ਰਾਪਤ ਕਰਨਾ ਹੋਵੇ ਉਹ ਮਰਜ਼ਾਦਾ ਇਹੀ ਹੈ, ਗੁਰਮੁਖ ਪਾਈਐ ਨਾਮ ਨਿਧਾਨ। ਗੁਰੂ ਦੀ ਕਿਰਪਾ ਦੁਆਰਾ ਹੀ ਨਾਮ ਰੂਪ ਖਜ਼ਾਨਾ ਪ੍ਰਾਪਤ ਕੀਤਾ ਜਾਂਦਾ ਹੈ, ਤੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਦੀਖਿਆ ਸਿੱਖਿਆ ਨੂੰ ਅਪਣਾਓ, ਇਹਦੇ ਨਾਲ ਹੀ ਨਾਮ ਦਾ ਖਜ਼ਾਨਾ ਤੁਹਾਨੂੰ ਮਿਲ ਸਕਦਾ ਹੈ। ਸਤਿਗੁਰ ਹਮਰਾ ਭਰਮ ਗਵਾਇਆ, ਹਰ ਨਾਮ ਨਿਰੰਜਨ ਮਨ ਵਸਾਇਆ। ਹਜ਼ੂਰ ਕਹਿੰਦੇ ਨੇ ਭਾਈ ਸਾਡਾ ਤੇ ਸਤਿਗੁਰੂ ਨੇ ਪਰਮ ਗਵਾ ਦਿੱਤਾ। ਜਿਹੜਾ ਸਤਿਗੁਰ ਸ਼ਬਦ ਹੈ ਇੱਥੇ ਰਾਰਾ ਮੁਕਤਾ ਹੈ। ਜਿਹੜੇ ਵਿਆਕਰਣੀਏ ਸੱਜਣ ਨੇ ਉਹ ਕਹਿੰਦੇ ਨੇ ਇੱਥੇ ਰਾਰੇ ਨੂੰ ਸਿਹਾਰੀ ਹੋਣੀ ਚਾਹੀਦੀ ਹੈ, ਪਰ ਜੇ ਮੂਲ ਰੂਪ ਦੇ ਵਿੱਚ ਸਿਹਾਰੀ ਨਹੀਂ ਮਿਲਦੀ ਤਾਂ ਜ਼ਰੂਰੀ ਵੀ ਨਹੀਂ। ਅਤੇ ਇਹਦਾ ਅਰਥ ਉਸ ਤਰ੍ਹਾਂ ਲੱਗ ਸਕਦਾ ਹੈ, ਸਤਿਗੁਰ ਹਮਰਾ ਪਰਮ ਗਵਾਇਆ, ਬਈ ਸਾਡਾ ਸਤਿਗੁਰੂ ਨੇ ਪਰਮ ਗਵਾ ਦਿੱਤਾ। ਹਰ ਨਾਮ ਨਿਰੰਜਨ ਮਨ ਵਸਾਇਆ, ਅਤੇ ਜਿਹੜਾ ਵਾਹਿਗੁਰੂ ਦਾ ਨਿਰੰਜਨ ਸ਼ੁੱਧ ਨਾਮ ਸੀ, ਮਾਇਆ ਦੀ ਕਾਲਖ ਤੋਂ ਰਹਿਤ ਜਿਹੜਾ ਪਵਿੱਤਰ ਨਾਮ ਸੀ, ਬਈ ਉਹ ਸਤਿਗੁਰੂ ਨੇ ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਵਸਾ ਦਿੱਤਾ ਹੈ। ਸ਼ਬਦ ਚੀਨ ਸਦਾ ਸੁਖ ਪਾਇਆ, ਹਜ਼ੂਰ ਕਹਿੰਦੇ ਨੇ ਗੁਰ ਉਪਦੇਸ਼ ਨੂੰ ਚੀਨ ਕੇ, ਗੁਰੂ ਸ਼ਬਦ ਦੇ ਸਿਧਾਂਤ ਨੂੰ ਵਿਚਾਰ ਕੇ ਅਸੀਂ ਸਦੈਵੀ ਸੁਖ ਆਤਮਕ ਅਡੋਲ ਅਵਸਥਾ ਦਾ ਪ੍ਰਾਪਤ ਕਰ ਲਿਆ ਹੈ। ਸੁਣ ਮਨ ਮੇਰੇ ਤਤ ਗਿਆਨ, ਦੇਵਨ ਵਾਲਾ ਸਭ ਬਿਦ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ ਰਹਾਉ। ਐ ਮੇਰੇ ਮਨ, ਜੋ ਅਸਲੀ ਤਤ ਗਿਆਨ ਦੀ ਗੱਲ ਹੈ, ਯਥਾਰਥ ਗਿਆਨ ਦੀ ਵਾਰਤਾ ਹੈ, ਉਹ ਤੈਨੂੰ ਦੱਸਦੀ ਹਾਂ, ਉਸ ਨੂੰ ਸੁਣ। ਦੇਣ ਵਾਲਾ ਨਾਮ ਦੀ ਦਾਤ ਦੇਣ ਵਾਲਾ ਦਾਤਾ ਵਾਹਿਗੁਰੂ ਹੈ। ਵੰਡਣ ਦੀ ਵਿਧੀ ਵੀ ਉਹ ਵਾਹਿਗੁਰੂ ਪਰਮੇਸ਼ਰੀ ਸਾਰੀ ਜਾਣਦਾ ਹੈ। ਅਸਲੀ ਮਰਯਾਦਾ ਇਹ ਹੈ, ਗੁਰੂ ਦੀ ਕਿਰਪਾ ਦੁਆਰਾ ਹੀ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਜਾਂਦਾ ਹੈ, ਅਤੇ ਗੁਰੂ ਵਾਲੇ ਹੋ ਕੇ ਨਾਮ ਪ੍ਰਾਪਤ ਕਰੋ, ਰਹਾਓ ਬਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਗੁਰੂ ਦੀ ਮਹਿਮਾ ਕਰਦੇ ਹਨ। ਸਤਿਗੁਰ ਭੇਟੇ ਕੀ ਵਡਿਆਈ, ਜਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ। ਸਤਿਗੁਰੂ ਦੇ ਮਿਲਣ ਦੀ, ਸਤਿਗੁਰੂ ਦੇ ਮਿਲਾਪ ਦੀ ਇਹ ਵੱਡੀ ਵਡਿਆਈ ਹੈ, ਜਿਸਨੇ ਸਾਡੀ ਮਮਤਾ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ, ਮਨਮੁੱਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਇਹ ਮਾਇਆ ਦੀ ਮਮਤਾ ਤੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਸਹਿਜੇ ਮਾਤਾ ਹਰ ਗੁਣ ਗਾਏ, ਹੁਣ ਸਾਡਾ ਮਨ ਸਹਿਜੇ ਮਾਤਾ ਬਈ ਸਹਿਜ ਰੰਗ ਦੇ ਵਿੱਚ ਮਸਤ ਹੋਇਆ, ਤੁਰਿਆ ਅਵਸਥਾ ਦੇ ਰੰਗ ਵਿੱਚ ਮਸਤ ਹੋਇਆ, ਹਰ ਵੇਲੇ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ। ਵਿਣ ਗੁਰ ਪੂਰੇ ਕੋਏ ਨਾ ਜਾਣੀ, ਮਾਇਆ ਮੋਹੇ ਦੂਜਾ ਲੋਭਾਣੀ। ਹਜ਼ੂਰ ਕਹਿੰਦੇ ਨੇ ਬਿਨਾਂ ਪੂਰੇ ਗੁਰੂ ਤੋਂ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਜਾਣ ਸਕਦਾ। ਗੁਰੂ ਤੋਂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਗਤ ਨਹੀਂ, ਸ਼ਾਮ ਬਿਨਾਂ ਪਤ ਨਹੀਂ। ਹਜ਼ੂਰ ਕਹਿੰਦੇ ਨੇ ਬਿਨਾਂ ਪੂਰੇ ਗੁਰੂ ਤੋਂ ਕੋਈ ਵੀ ਨਹੀਂ ਉਸ ਪਰਮਾਤਮਾ ਨੂੰ ਜਾਣ ਸਕਦਾ। ਮਾਇਆ ਮੋਹੇ ਦੂਜਾ ਲੋਭਾਣੀ, ਜਿਤਨੀ ਵੀ ਸ੍ਰਿਸ਼ਟੀ ਹੈ ਮਾਇਆ ਦੇ ਮੋਹ ਦੇ ਕਾਰਨ ਦੂਜੇ ਪਾਸੇ ਹੀ ਲੋਭਾਣੀ ਲੁਭਾਏ ਮਾਨ ਹੋ ਰਹੀ ਹੈ, ਭਾਵ ਉਸਨੂੰ ਪਦਾਰਥਾਂ ਨੇ, ਮਾਇਆ ਨੇ, ਹੋਰ ਜਿਹੜੇ ਮਾਇਆ ਦੇ ਕਈ ਨਾਨਾ ਰੂਪ ਨੇ, ਰੰਗ ਰੂਪ ਨੇ, ਉਹਨਾਂ ਨੇ ਆਪਣੇ ਵੱਲ ਖਿੱਚਿਆ ਹੋਇਆ ਹੈ। ਗੁਰਮੁਖ ਨਾਮ ਮਿਲੇ ਹਰ ਬਾਣੀ, ਹਜ਼ੂਰ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਤੇ ਵਾਹਿਗੁਰੂ ਦੀ ਬਾਣੀ ਪ੍ਰਾਪਤ ਹੁੰਦੀ ਹੈ, ਤੇ ਜਿਸਨੂੰ ਨਾਮ ਬਾਣੀ ਦੀ ਦਾਤ ਪ੍ਰਾਪਤ ਹੋ ਜਾਵੇ ਉਹ ਉਸ ਪਰਮਾਤਮਾ ਨੂੰ ਜਾਣ ਲੈਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਧੰਨ ਗੁਰੂ ਅਮਰਦਾਸ ਮਹਾਰਾਜ ਹੁਣ ਗੁਰੂ ਸੇਵਾ ਦਾ ਮਹਾਤਮ ਦੱਸਦੇ ਨੇ। ਪਹਿਲੇ ਜ਼ਮਾਨੇ ਦੇ ਵਿੱਚ ਲੋਕ ਬੜੇ ਤਪ ਕਰਦੇ ਸਨ, ਪਰ ਹਜ਼ੂਰ ਕਹਿੰਦੇ ਗੁਰੂ ਦੀ ਸੇਵਾ ਤਪਾਂ ਦੇ ਵਿੱਚੋਂ ਸ਼੍ਰੋਮਣੀ ਤੇ ਸਾਰ ਸ੍ਰੇਸ਼ਟ ਤਪ ਹੈ। ਹਰ ਜੀਓ ਮਨ ਵਸੈ, ਗੁਰੂ ਦੀ ਨਿਰਮਾਣ ਤੇ ਨਿਸਕਾਮ ਸੇਵਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਸਭ ਦੁੱਖ ਵਿਸਾਰਨ ਹਰ, ਉਹ ਵਾਹਿਗੁਰੂ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਦਰ ਸਾਚੈ ਦੀਸੈ ਸਚਿਆਰ, ਜਿਹੜਾ ਭਾਈ ਗੁਰੂ ਦੀ ਸੇਵਾ ਕਰਦਾ ਹੈ ਉਹ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦੇ ਵਿੱਚ ਵੀ, ਉਸ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਵੀ ਫਿਰ ਉਹ ਸਚਿਆਰ ਦਿਸਦਾ ਹੈ। ਗੁਰ ਸੇਵਾ ਤੇ ਤੇਰੇ ਭਵਨ ਸੋ ਜੀ ਹੋਏ, ਆਪ ਪਛਾਣ ਹਰ ਪਾਵੈ ਸੋਏ। ਲੋ ਹੋਰ ਗੁਰੂ ਦੀ ਸੇਵਾ ਦਾ ਇਹ ਮਹਾਤਮਾ, ਗੁਰੂ ਦੀ ਸੇਵਾ ਕਰਕੇ ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤਿੰਨੇ ਲੋਕਾਂ ਦੇ ਵਿੱਚ ਕੀ ਹੋ ਰਿਹਾ ਹੈ, ਇਉਂ ਉਸਨੂੰ ਤਿੰਨੇ ਲੋਕਾਂ ਦੀ, ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਆਓ ਪਛਾਣ ਹਰ ਪਾਵੈ ਸੋਏ, ਤੇ ਗੁਰੂ ਦੀ ਸੇਵਾ ਕਰਨ ਵਾਲਾ ਗੁਰਸਿੱਖ ਆਪਣੇ ਆਪੇ ਦੀ ਪਛਾਣ ਕਰਕੇ ਹਰ ਪਾਵੈ ਸੋਏ ਅੱਗੇ ਉਸ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਹਜ਼ੂਰ ਕਹਿੰਦੇ ਗੁਰੂ ਦੀ ਸੱਚੀ ਬਾਣੀ ਦੁਆਰਾ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਸਰੂਪ ਹੈ ਅਥਵਾ ਸੱਚਖੰਡ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇਹ ਬਾਣੀ ਤੁਰਕੀ ਬਾਣੀ ਹੈ, ਇਹ ਸਾਨੂੰ ਸੱਚਖੰਡ ਦੇ ਵਿੱਚ ਪਹੁੰਚਾ ਦਿੰਦੀ ਹੈ। ਗੁਰ ਸੇਵਾ ਤੇ ਸਭ ਕੋਲੋਂ ਉਧਾਰੇ, ਨਿਰਮਲ ਨਾਮ ਰੱਖੇ ਔਰ ਧਾਰੇ। ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰਮੁਖਾਂ ਨੇ ਗੁਰੂ ਕੀ ਸੇਵਾ ਕਰਕੇ ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲਿਆ ਹੈ। ਨਿਰਮਲ ਨਾਮ ਰੱਖੇ ਔਰ ਧਾਰੇ, ਕਿਉਂਕਿ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਉਹ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਵਸਾਈ ਰੱਖਦੇ ਨੇ। ਗੁਰੂ ਦੀ ਸੇਵਾ ਤੇ ਉਸ ਨਾਮ ਦੀ ਦ੍ਰਿੜਤਾ ਦਾ ਸਦਕਾ ਉਹਨਾਂ ਨੇ ਸਾਰੀਆਂ ਕੁਲਾਂ ਦਾ ਉਧਾਰ ਕਰ ਲਿਆ ਹੈ। ਸਾਚੀ ਸੋਭਾ ਸਾਚ ਦੁਆਰੇ, ਫਿਰ ਉਹਨਾਂ ਗੁਰਮੁਖਾਂ ਦੀ ਸੱਚੇ ਦੁਆਰੇ, ਸੱਚੇ ਦਰਬਾਰ ਦੇ ਵਿੱਚ, ਸੱਚੀ ਦਰਗਾਹ ਦੇ ਵਿੱਚ ਸੱਚੀ ਹੀ ਸੋਭਾ ਹੁੰਦੀ ਹੈ। ਸੇਵਣ ਭਾਗੀ ਜੇ ਗੁਰ ਸੇਵਾ ਲਾਏ, ਅੰਦਨ ਭਗਤ ਸੱਚ ਨਾਮ ਦਰੜਾਏ। ਹਜ਼ੂਰ ਕਹਿੰਦੇ ਨੇ ਉਹੀ ਅਸਲੀ ਵਡਭਾਗੀ ਗੁਰਸਿੱਖ ਮਾਈ ਭਾਈ ਨੇ ਜਿਨ੍ਹਾਂ ਨੂੰ ਗੁਰੂ ਨੇ ਸੇਵਾ ਦੇ ਵਿੱਚ ਲਾ ਲਿਆ ਹੈ। ਅੰਦਨ ਭਗਤ ਸੱਚ ਨਾਮ ਦਰੜਾਏ, ਉਹਨਾਂ ਨੂੰ ਦਿਨ ਰਾਤ ਇਹ ਸੱਚੇ ਨਾਮ ਦੀ ਭਗਤੀ ਦ੍ਰਿੜ ਕਰਵਾ ਦਿੰਦੇ ਨੇ। ਭਾਵ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਨੇ ਸੇਵਾ ਦੇ ਵਿੱਚ ਲਾਏ ਨੇ, ਉਹਨਾਂ ਨੂੰ ਗੁਰੂ ਮਹਾਰਾਜ ਨੇ ਇਹ ਸੱਚੀ ਭਗਤੀ ਸਿਮਰਨ ਦੀ ਦ੍ਰਿੜ ਕਰਵਾ ਦਿੱਤੀ ਹੈ। ਗੁਰਮੁਖੋ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਨਾਮੇ ਉਧਰੇ ਕੁਲ ਸਬਾਏ, ਬਈ ਨਾਮ ਦਾ ਸਦਕਾ ਫਿਰ ਉਹਨਾਂ ਦੇ ਸਾਰੇ ਕੁਲ ਉਧਰ ਗਏ ਨੇ, ਸਾਰੀਆਂ ਕੁਲਾਂ ਦਾ ਉਧਾਰ ਹੋ ਗਿਆ ਹੈ। ਨਾਨਕ ਸਾਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਔਰ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚ ਕਹਿ ਵਿਚਾਰ, ਮੈਂ ਤੇ ਬਈ ਵੀ ਇਹ ਜਿਹੜੀ ਸੱਚੀ ਵਿਚਾਰ ਤੁਹਾਨੂੰ ਦੱਸ ਰਿਹਾ ਹਾਂ ਉਹ ਕੀ ਹੈ? ਹਰ ਕਾ ਨਾਮ ਰੱਖੋ ਔਰ ਧਾਰ, ਬਈ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ। ਜਦੋਂ ਤੁਹਾਡੇ ਹਿਰਦੇ ਵਿੱਚ ਨਾਮ ਵਸ ਗਿਆ, ਹਰ ਭਗਤੀ ਰਾਤੇ ਮੋਖ ਦੁਆਰ, ਫਿਰ ਵਾਹਿਗੁਰੂ ਦੀ ਭਗਤੀ ਵਿੱਚ ਤੁਸੀਂ ਰੰਗੇ ਰਹੋਗੇ। ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਦਿਨ ਰਾਤ ਸਿਮਰਨ ਰੂਪ ਭਗਤੀ ਪ੍ਰਾਪਤ ਹੋ ਜਾਂਦੀ ਹੈ। ਅਤੇ ਵਾਹਿਗੁਰੂ ਦੀ ਭਗਤੀ ਦੇ ਵਿੱਚ ਰੰਗਿਆ ਮੋਖ ਦੁਆਰ ਜੋ ਬ੍ਰਹਮ ਗਿਆਨ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ। ਮੁਕਤੀ ਦਾ ਦਰਵਾਜ਼ਾ ਵੀ ਖੁੱਲ ਜਾਂਦਾ ਹੈ। ਭਗਤੀ ਕਰਕੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਉਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਸਾਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਔਰ ਧਾਰ, ਹਰ ਭਗਤੀ ਰਾਤੇ ਮੋਖ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।